SBS ਦੇ ਨਿਊਜ਼ ਰੂਮ ਵਿੱਚ ਆਪ ਸਭ ਦਾ ਸਵਾਗਤ ਹੈ। ਹੁਣ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਦੇ ਉੱਤੇ। ਮਹਾਰਾਣੀ ਐਲਿਜ਼ਾਬੈਥ ਦੂਜੀ ਦੇ ਅੰਤਿਮ ਸੰਸਕਾਰ ਦੀਆਂ ਅੰਤਿਮ ਤਿਆਰੀਆਂ ਮੁਕੰਮਲ। ਰਿਜ਼ਰਵ ਬੈਂਕ ਦੇ ਇੱਕ ਸੀਨੀਅਰ ਅਧਿਕਾਰੀ ਨੇ ਵਿਆਜ ਦਰਾਂ ਬਾਰੇ ਜਾਣਕਾਰੀ ਕੀਤੀ ਸਾਂਝੀ। ਅਤੇ ਖੇਡਾਂ ਵਿੱਚ ਮਹਿਲਾ ਬਾਸਕਟਬਾਲ ਵਿਸ਼ਵ ਕੱਪ ਵਿੱਚ ਭਾਗ ਲੈਣ ਲਈ ਆਸਟ੍ਰੇਲੀਆ ਦੀ ਲੌਰੇਨ ਜੈਕਸਨ ਪੂਰੀ ਤਰ੍ਹਾਂ ਤਿਆਰ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਮਹਾਰਾਣੀ ਐਲਿਜ਼ਾਬੈਥ ਦੂਜੀ ਦੇ ਅੰਤਿਮ ਸੰਸਕਾਰ ਲਈ ਅੰਤਿਮ ਤਿਆਰੀਆਂ ਮੁਕੰਮਲ ਹੋ ਗਈਆਂ ਨੇ। ਸਾਬਕਾ ਬ੍ਰਿਟਿਸ਼ ਮੋਨਾਰਕ ਨੂੰ ਅੱਜ ਰਾਤ ਵਿਦਾਈ ਦਿੱਤੀ ਜਾਵੇਗੀ, ਜਿਸ ਵਿੱਚ ਰਾਸ਼ਟਰੀ ਸ਼ੋਕ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਕਈ ਸਾਲਾਂ ਤੋਂ ਵਿਸ਼ਵ ਨੇਤਾਵਾਂ ਦੇ ਸਭ ਤੋਂ ਵੱਡੇ ਇਕੱਠ ਦੀ ਉਮੀਦ ਕੀਤੀ ਜਾ ਰਹੀ ਹੈ। ਬਰਤਾਨੀਆ ਵਿੱਚ ਲੋਕਾਂ ਵੱਲੋਂ ਮਹਾਰਾਣੀ ਐਲਿਜ਼ਾਬੈਥ ਦੀ ਯਾਦ ਵਿੱਚ ਇੱਕ ਮਿੰਟ ਦਾ ਮੌਨ ਰੱਖਿਆ ਗਿਆ। ਇਸ ਸੋਗ ਵਿੱਚ ਸ਼ਾਮਲ ਹੋਣ ਵਾਲੀ ਲੈਲਸੀ ਬਰਾਊਨ ਦਾ ਕਹਿਣਾ ਹੈ ਕਿ ਲੰਡਨ ਵਰਗੇ ਵੱਡੇ ਸ਼ਹਿਰ ਲਈ ਵੀ ਇਹ ਘਟਨਾ ਕੁਝ ਅਸਧਾਰਨ ਹੈ।
Under London, I live just outside London, the west of London, so I walk these streets, you know, every day, you know, every week, but this is special, this is special.
ਰਿਜ਼ਰਵ ਬੈਂਕ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਉੱਚੀ ਵਿਆਜ ਦਰ ਨਾਲ ਮਕਾਨ ਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਲਗਭਗ 2 ਸਾਲਾਂ ਦਾ ਸਮਾਂ ਲੱਗ ਜਾਂਦਾ ਹੈ, ਤਾਂ ਜੋ ਇਸ ਨਾਲ ਉੱਚ ਮੋਰਗੇਜ ਭੁਗਤਾਨਾਂ ਨੂੰ ਪੂਰਾ ਕੀਤਾ ਜਾ ਸਕੇ। ਕੇਂਦਰੀ ਬੈਂਕ ਦੇ ਹੈੱਡ ਆਫ਼ ਡੋਮੈਸਟਿਕ ਮਾਰਕੀਟਸ ਡਾਕਟਰ ਜੋਨਾਥਨ ਕੇਨਸ ਦਾ ਕਹਿਣਾ ਹੈ ਕਿ ਵਿਆਜ ਦਰਾਂ ਵਿੱਚ 200 ਆਧਾਰ ਅੰਕਾਂ ਦਾ ਵਾਧਾ 2 ਸਾਲਾਂ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਲਗਭਗ 15% ਦੀ ਕਮੀ ਲਿਆਵੇਗਾ। ਰਿਜ਼ਰਵ ਬੈਂਕ ਮਈ ਤੋਂ ਪਹਿਲਾਂ ਹੀ ਵਿਆਜ ਦਰਾਂ ਵਿੱਚ 225 ਬੇਸਿਸ ਪੁਆਇੰਟਾਂ ਦਾ ਵਾਧਾ ਕਰ ਚੁੱਕਾ ਹੈ। ਉਧਰ ਓਰੀਜਨ ਐਨਰਜੀ ਵਧੇਰੇ ਸਾਫ ਊਰਜਾ ਪ੍ਰੋਜੈਕਟਾਂ 'ਤੇ ਧਿਆਨ ਕੇਂਦਰਿਤ ਕਰਨ ਲਈ ਨਾਰਦਰਨ ਟੈਰੀਟਰੀ ਦੇ ਬਿਟੈਲੋ ਬੇਸਿਨ ਵਿੱਚ ਗੈਸ ਲਈ ਡਰਿੱਲ ਕਰਨ ਦੇ ਆਪਣੇ ਅਧਿਕਾਰ ਵੇਚੇਗੀ। ਟੈਂਬੋਰਨ B1 ਨਾਮ ਦੀ ਇਕਾਈ ਨੇ ਬੇਸਿਨ ਵਿੱਚ ਓਰੀਜਨ ਐਨਰਜੀ ਦੀ ਹਿੱਸੇਦਾਰੀ ਲਈ $60 ਮਿਲੀਅਨ ਦਾ ਭੁਗਤਾਨ ਕੀਤਾ ਹੈ। ਹਾਲਾਂਕਿ ਓਰੀਜਨ ਭਵਿੱਖ ਦੀ ਰਾਇਲਟੀ ਦਾ ਇੱਕ ਹਿੱਸਾ ਬਰਕਰਾਰ ਰੱਖੇਗੀ। ਓਰੀਜਨ ਹੁਣ ਜਿਨ੍ਹਾਂ ਪ੍ਰੋਜੈਕਟਾਂ 'ਤੇ ਧਿਆਨ ਕੇਂਦਰਿਤ ਕਰੇਗੀ ਉਹਨਾਂ ਵਿੱਚ ਨਿਊ ਸਾਊਥ ਵੇਲਜ਼ ਵਿੱਚ ਲੇਕ ਮਕਵੈਰੀ ਵਿਖੇ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਕੋਲੇ ਨਾਲ ਚੱਲਣ ਵਾਲੇ ਪਾਵਰ ਸਟੇਸ਼ਨ ਦੀ ਸਾਈਟ 'ਤੇ ਇੱਕ ਗ੍ਰਿੱਡ ਸਕੇਲ ਬੈਟਰੀ ਸ਼ਾਮਲ ਹੈ। ਪ੍ਰੋਜੈਕਟ ਕੰਟਰੀ ਅਲਾਇੰਸ ਦਾ ਕਹਿਣਾ ਹੈ ਕਿ ਬਿਟੈਲੋ ਬੇਸਿਨ ਕੁਈਨਜ਼ਲੈਂਡ ਵਿੱਚ ਲੋਕ ਆਇਰ ਬੇਸਿਨ ਅਤੇ ਪੱਛਮੀ ਆਸਟ੍ਰੇਲੀਆ ਦੇ ਕਿੰਬਰਲੇ ਖੇਤਰ ਵਿੱਚ ਫਰੈਂਕਿੰਗ ਨੂੰ ਛੱਡਣ ਦੇ ਓਰੀਜਨ ਦੇ ਫੈਸਲੇ ਰਵਾਇਤੀ ਸਵਦੇਸ਼ੀ ਜ਼ਮੀਨ ਮਾਲਕਾਂ ਦੁਆਰਾ ਚਲਾਈ ਜਾ ਰਹੀ ਜ਼ਮੀਨੀ ਪੱਧਰ ਦੀ ਮੁਹਿੰਮ ਦਾ ਪ੍ਰਮਾਣ ਹੈ। ਫੈਡਰਲ ਸਰਕਾਰ ਨੇ ਆਸਟ੍ਰੇਲੀਆ ਵਿੱਚ ਕੋਵਿਡ-19 ਦੇ ਚੱਲ ਰਹੇ ਪ੍ਰਭਾਵ ਨਾਲ ਨਜਿੱਠਣ ਲਈ ਵਾਧੂ $1.4 ਬਿਲੀਅਨ ਦੇਣ ਦਾ ਵਾਅਦਾ ਕੀਤਾ ਹੈ, ਜਿਨ੍ਹਾਂ ਵਿੱਚੋਂ ਲਗਭਗ $840 ਮਿਲੀਅਨ ਦੀ ਵਰਤੋਂ ਬਜ਼ੁਰਗ ਦੇਖਭਾਲ ਪ੍ਰੋਵਾਈਡਰਾਂ ਦੀ ਸਹਾਇਤਾ ਕਰਨ ਲਈ ਕੀਤੀ ਜਾਵੇਗੀ। ਫੈਡਰਲ ਸਿਹਤ ਮੰਤਰੀ ਮਾਰਕ ਬਟਲਰ ਦਾ ਕਹਿਣਾ ਹੈ ਕਿ ਪੈਸਾ ਵਾਇਰਸ ਬਾਰੇ ਸੰਚਾਰ ਮੁਹਿੰਮਾਂ ਨੂੰ ਜਾਰੀ ਰੱਖਣ ਲਈ ਵੀ ਵਰਤਿਆ ਜਾਵੇਗਾ। ਇਹਨਾਂ ਦੀ ਮਿਆਦ ਇਸ ਮਹੀਨੇ ਖਤਮ ਹੋਣ ਵਾਲੀ ਸੀ।
We'll be extending funding for vital communications campaigns to make sure that as this pandemic continues to develop, the community is kept up to date with the best possible information for them to make responsible choices. All of this is an incredibly important investment in the public health of Australians as this pandemic continues to develop.
ਆਸਟ੍ਰੇਲੀਆ ਵਿੱਚ ਪੇਡ ਪੇਰੈਂਟਲ ਲੀਵ ਦੀ ਗੱਲ ਕਰੀਏ ਤਾਂ ਗ੍ਰੀਨਸ ਪਾਰਟੀ ਆਸਟ੍ਰੇਲੀਆ ਦੀ ਪੇਡ ਪੇਰੈਂਟਲ ਲੀਵ ਸਕੀਮ ਨੂੰ ਵਧਾਉਣ ਅਤੇ ਇਸ ਵਿੱਚ ਬਦਲਾਅ ਕਰਨ ਲਈ ਫੈਡਰਲ ਪਾਰਲੀਮੈਂਟ ਵਿੱਚ ਇੱਕ ਬਿੱਲ ਪੇਸ਼ ਕਰੇਗੀ। ਪਾਰਟੀ ਇਸ ਸਕੀਮ ਨੂੰ 18 ਤੋਂ 26 ਹਫ਼ਤਿਆਂ ਤੱਕ ਵਧਾਉਣਾ ਚਾਹੁੰਦੀ ਹੈ, ਜਿਸ ਵਿੱਚ ਹਰੇਕ ਮਾਤਾ ਪਿਤਾ ਲਈ ਘੱਟੋ ਘੱਟ 6 ਹਫ਼ਤਿਆਂ ਦੀ ਛੁੱਟੀ ਲੈਣ ਦੀ ਯੋਗਤਾ ਅਤੇ 14 ਹਫ਼ਤਿਆਂ ਦਾ ਬਕਾਇਆ ਪਰਿਵਾਰ ਦੁਆਰਾ ਤੈਅ ਕੀਤਾ ਜਾਣਾ ਸ਼ਾਮਲ ਹੈ। ਸੈਨੇਟ ਵਿੱਚ ਇਹ ਬਿੱਲ ਪੇਰੈਂਟਲ ਲੀਵ ਸਕੀਮ ਵਿੱਚ ਸੁਧਾਰ ਕਰਨ ਲਈ ਸਰਕਾਰ ਉੱਤੇ ਦਬਾਅ ਵਧਾਏਗਾ। ਸੁਤੰਤਰ MPs ਅਗਲੇ ਹਫ਼ਤੇ ਹੇਠਲੇ ਸਦਨ ਵਿੱਚ ਇੱਕ ਵੱਖਰਾ ਪਰ ਸਮਾਨ ਪ੍ਰਸਤਾਵ ਪੇਸ਼ ਕਰਨ ਦੀ ਯੋਜਨਾ ਬਣਾ ਰਹੇ ਨੇ। ਇੱਕ ਬਿਆਨ ਵਿੱਚ ਗ੍ਰੀਨ ਸੈਨੇਟਰ ਲੋਰੀਸਾ ਵਾਟਰਸ ਨੇ ਕਿਹਾ ਕਿ ਸਕੀਮ ਵਿੱਚ ਸੁਧਾਰ ਕਰਨਾ ਦਰਸਾਏਗਾ ਕਿ ਸਰਕਾਰ ਔਰਤਾਂ ਦੀ ਕਾਰਜਬਲ ਭਾਗੀਦਾਰੀ ਨੂੰ ਵਧਾਉਣ ਲਈ ਗੰਭੀਰ ਹੈ, ਜੋ ਕਿ ਪੜਾਅ 3 ਟੈਕਸ ਕਟੌਤੀਆਂ ਨੂੰ ਖਤਮ ਕਰਕੇ ਹਾਸਲ ਕੀਤੀ ਜਾ ਸਕਦੀ ਹੈ। ਸਰਕਾਰ ਦਾ ਕਹਿਣਾ ਹੈ ਕਿ ਜੇਕਰ ਉਹ ਦੂਜੀ ਵਾਰ ਜਿੱਤ ਜਾਂਦੀ ਹੈ ਤਾਂ ਉਹ ਇਸ ਸਕੀਮ ਨੂੰ ਵਧਾਉਣ ਬਾਰੇ ਵਿਚਾਰ ਕਰੇਗੀ ਕਿਉਂਕਿ ਇਹ ਇਸ ਸਮੇਂ 1 ਟ੍ਰਿਲੀਅਨ ਕਰਜ਼ੇ ਸਮੇਤ ਬਜਟ ਦੀਆਂ ਰੁਕਾਵਟਾਂ ਨਾਲ ਨਜਿੱਠ ਰਹੀ ਹੈ। ਉਧਰ ਦੱਖਣੀ ਆਸਟ੍ਰੇਲੀਆ ਭਲਕੇ 20 ਸਤੰਬਰ ਤੋਂ ਜਨਤਕ ਟਰਾਂਸਪੋਰਟ ਉਪਭੋਗਤਾਵਾਂ ਲਈ ਆਪਣਾ ਮਾਸਕ ਆਦੇਸ਼ ਖਤਮ ਕਰ ਰਿਹਾ ਹੈ। ਬਿਰਧ ਦੇਖਭਾਲ, ਹਸਪਤਾਲਾਂ ਅਤੇ ਫਾਰਮੇਸੀਆਂ ਸਮੇਤ ਸਿਹਤ ਸੰਭਾਲ ਸੈਟਿੰਗਾਂ ਲਈ ਮਾਸਕ ਦੇ ਹੁਕਮ ਲਾਗੂ ਰਹਿਣਗੇ। ਇੱਕ ਨਵਾਂ ਡੇਟਾ ਦਰਸਾਉਂਦਾ ਹੈ ਕਿ ਹੌਸਪਿਟੈਲਿਟੀ ਕਾਰੋਬਾਰ ਪੂਰਵ ਮਹਾਂਮਾਰੀ ਦੇ ਪੱਧਰਾਂ ਦੇ ਮੁਕਾਬਲੇ 30% ਘੱਟ ਸ਼ਿਫਟ ਦੇ ਘੰਟਿਆਂ ਨੂੰ ਰੋਸਟਰ ਕਰ ਰਹੇ ਨੇ ਕਿਉਂਕਿ ਇਹ ਕਾਰੋਬਾਰ ਰਵਾਇਤੀ ਤੌਰ 'ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਰਮਚਾਰੀਆਂ 'ਤੇ ਵਧੇਰੇ ਨਿਰਭਰ ਕਰਦੇ ਨੇ। ਲਗਭਗ 3% ਹੌਸਪਿਟੈਲਿਟੀ ਸਟਾਫ 1 ਤੋਂ ਵੱਧ ਨੌਕਰੀਆਂ ਕਰ ਰਿਹਾ ਹੈ ਅਤੇ ਬਜ਼ੁਰਗ ਕਾਮੇ ਵੀ ਰਿਟਾਇਰ ਹੋ ਰਹੇ ਨੇ। ਹੋਰ ਸਥਾਨਕ ਔਰਤਾਂ ਵੀ ਉਦਯੋਗ ਨਾਲ ਜੁੜ ਰਹੀਆਂ ਨੇ। ਲੇਬਰ ਅਰਥ ਸ਼ਾਸਤਰੀ ਸ਼ਸ਼ੀ ਕਰੁਣਾਨਿਥੀ ਦਾ ਕਹਿਣਾ ਹੈ ਕਿ ਹੌਸਪਿਟੈਲਿਟੀ ਕਾਰੋਬਾਰਾਂ ਨੂੰ ਇੱਕ ਖਾਸ ਤਰੀਕੇ ਨਾਲ ਸਥਿਤੀ ਨਾਲ ਨਜਿੱਠਣਾ ਪੈ ਰਿਹਾ ਹੈ।
Now, due to labor force shortages, what they're doing is managing flows of employment. So they'll hire 2 hours for a mom, and then the mom can go pick up the kids, and then they'll hire another 3 hours for someone who's able to fit there, probably a young person who's more flexible, and then the mom can come back and work. So they're managing sort of these ebbs and flows as a means to encourage more people into the labor market.
ਪਾਕਿਸਤਾਨ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਵਧੇਰੇ ਵਸਨੀਕਾਂ ਨੂੰ ਹੋਰ ਮਨੁੱਖੀ ਸਹਾਇਤਾ ਦੀ ਸਖ਼ਤ ਲੋੜ ਹੈ। ਵਿਨਾਸ਼ਕਾਰੀ ਬਾਰਿਸ਼, ਜਿਸ ਨੂੰ ਕਿ ਜਲਵਾਯੂ ਤਬਦੀਲੀ ਨਾਲ ਜੋੜਿਆ ਜਾ ਰਿਹਾ ਹੈ, ਨਾਲ ਦੇਸ਼ ਦਾ ਇੱਕ ਵੱਡਾ ਹਿੱਸਾ ਪੂਰੀ ਤਰ੍ਹਾਂ ਡੁੱਬ ਚੁੱਕਾ ਹੈ, ਜਿਸ ਨਾਲ ਲਗਭਗ 1,500 ਲੋਕਾਂ ਦੀ ਮੌਤ ਹੋ ਗਈ ਹੈ ਅਤੇ 30 ਮਿਲੀਅਨ ਤੋਂ ਵੱਧ ਸਥਾਨਕ ਨਿਵਾਸੀ ਪ੍ਰਭਾਵਿਤ ਹੋ ਗਏ ਨੇ। ਮੌਨਸੂਨ ਜ਼ਰੂਰੀ ਭੋਜਨ ਸਰੋਤਾਂ ਸਮੇਤ ਸਥਾਨਕ ਖੇਤਾਂ ਲਈ ਕਈ ਤਰ੍ਹਾਂ ਦੇ ਖਤਰੇ ਪੈਦਾ ਕਰ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਹਜ਼ਾਰਾਂ ਬੇਘਰ ਹੋਏ ਲੋਕਾਂ ਉੱਤੇ ਹੋਰ ਵੀ ਖਤਰਾ ਮੰਡਰਾ ਰਿਹਾ ਹੈ। ਉਧਰ ਜਪਾਨ ਦੀ ਮੌਸਮ ਵਿਗਿਆਨ ਏਜੰਸੀ JMA ਲੱਖਾਂ ਲੋਕਾਂ ਨੂੰ ਪਨਾਹ ਲੈਣ ਦੀ ਅਪੀਲ ਕਰ ਰਹੀ ਹੈ ਕਿਉਂਕਿ ਟਾਈਫੂਨ ਨਾਨਮਡੋਲ ਦੱਖਣੀ ਪੱਛਮੀ ਜਪਾਨ ਵਿੱਚ ਦਾਖਲ ਹੁੰਦਾ ਜਾ ਰਿਹਾ ਹੈ। ਤੂਫਾਨ ਅਧਿਕਾਰਤ ਤੌਰ 'ਤੇ ਸਥਾਨਕ ਸਮੇਂ ਅਨੁਸਾਰ ਸ਼ਾਮ 7 ਵਜੇ ਦੇ ਕਰੀਬ ਕਾਗੋਸ਼ੀਮਾ ਦੇ ਨੇੜੇ ਪਹੁੰਚ ਗਿਆ। ਦੱਖਣ ਪੱਛਮੀ ਕਿਊਸ਼ੂ ਖੇਤਰ ਦੇ ਕੁਝ ਹਿੱਸਿਆਂ ਵਿੱਚ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ 500 ਮਿਲੀਮੀਟਰ ਤੋਂ ਵੱਧ ਦੀ ਵਰਖਾ ਦੇ ਨਾਲ ਨਾਲ 240 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਮੌਸਮ ਵਿਗਿਆਨ ਏਜੰਸੀ ਨੇ ਇੱਕ ਵਿਸ਼ੇਸ਼ ਚੇਤਾਵਨੀ ਜਾਰੀ ਕੀਤੀ ਹੈ, ਇੱਕ ਚੇਤਾਵਨੀ ਜੋ ਸਿਰਫ ਉਦੋਂ ਜਾਰੀ ਕੀਤੀ ਜਾਂਦੀ ਹੈ ਜਦੋਂ ਇਹ ਕਈ ਦਹਾਕਿਆਂ ਵਿੱਚ ਇੱਕ ਵਾਰ ਦੇਖੇ ਜਾਣ ਵਾਲੀਆਂ ਸਥਿਤੀਆਂ ਦੀ ਭਵਿੱਖਬਾਣੀ ਕਰਦੀ ਹੈ। ਪ੍ਰਧਾਨ ਮੰਤਰੀ ਫੋਮੀਓ ਕਿਸ਼ੀਦਾ ਨੇ ਹੜ੍ਹ ਅਤੇ ਉੱਚ ਪੱਧਰ 'ਤੇ ਵਹਿ ਰਹੀਆਂ ਨਦੀਆਂ ਦੇ ਵਿਰੁੱਧ ਉੱਚ ਪੱਧਰੀ ਚੌਕਸੀ ਦੀ ਲੋੜ ਨੂੰ ਦੁਹਰਾਇਆ ਹੈ।
I was playing games with my friends when suddenly I felt a gust of wind. I turned around and saw some of the wood on my window frame broke off. I wasn't injured, but was pretty rattled.
ਅਤੇ ਆਓ ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਖੇਡ ਸਮਾਚਾਰ ਦੇ ਉੱਤੇ। ਅੱਜ ਦੇ ਖੇਡ ਸਮਾਚਾਰ ਵਿੱਚ ਆਸਟ੍ਰੇਲੀਅਨ ਬਾਸਕਟਬਾਲ ਖਿਡਾਰਨ ਲੌਰੇਨ ਜੈਕਸਨ ਦਾ ਕਹਿਣਾ ਹੈ ਕਿ ਸਿਡਨੀ ਵਿੱਚ ਇਸ ਹਫ਼ਤੇ ਸ਼ੁਰੂ ਹੋਣ ਵਾਲੇ ਮਹਿਲਾ ਬਾਸਕਟਬਾਲ ਵਿਸ਼ਵ ਕੱਪ ਤੋਂ ਪਹਿਲਾਂ ਉਸ ਦਾ ਸਰੀਰ ਚੰਗੀ ਸਥਿਤੀ ਵਿੱਚ ਹੈ। 41 ਸਾਲਾ ਜੈਕਸਨ 9 ਸਾਲਾਂ ਤੋਂ ਆਸਟ੍ਰੇਲੀਆ ਲਈ ਨਹੀਂ ਖੇਡੀ ਹੈ ਅਤੇ ਗੋਡੇ ਦੀ ਗੰਭੀਰ ਸੱਟ ਤੋਂ ਪ੍ਰਭਾਵਿਤ ਹੈ। ਖੇਡ ਵਿੱਚ ਉਸਦੇ ਕੱਦ ਅਤੇ ਆਗਾਮੀ ਟੂਰਨਾਮੈਂਟ ਦੇ ਮਹੱਤਵਪੂਰਨ ਸੁਭਾਅ ਦੇ ਬਾਵਜੂਦ ਜੈਕਸਨ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦਾ ਦਬਾਅ ਮਹਿਸੂਸ ਨਹੀਂ ਕਰ ਰਹੀ।
I've never had so much fun playing because the pressure's off now. I don't need to prove anything and I just get to go out there and really compliment my teammates in what they're doing. So it's fun and I'm really, really happy playing that role.
ਤੇ ਹੁਣ ਵੇਲਾ ਹੈ ਮੁਦਰਾ ਦੀ ਦਰ ਜਾਣਨ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 53 ਰੁਪਏ 54 ਪੈਸੇ, ਪਾਕਿਸਤਾਨ ਦੇ 158 ਰੁਪਏ 74 ਪੈਸੇ ਅਤੇ ਅਮਰੀਕਾ ਦੇ 66 ਸੈਂਟਸ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਆਓ ਹੁਣ ਕੱਲ੍ਹ ਦੇ ਮੌਸਮ ਦਾ ਹਾਲ ਜਾਣਦੇ ਹਾਂ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ ਅਤੇ ਐਡੀਲੇਡ ਮੀਂਹ ਪਵੇਗਾ, ਤਾਪਮਾਨ ਕ੍ਰਮਵਾਰ 20 ਅਤੇ 20 ਡਿਗਰੀ। ਮੈਲਬਨ ਅਤੇ ਹੋਬਾਰਟ ਬੱਦਲ ਛਾਏ ਰਹਿਣਗੇ, ਤਾਪਮਾਨ ਕ੍ਰਮਵਾਰ 19 ਅਤੇ 18 ਡਿਗਰੀ। ਕੈਨਬਰਾ ਸਵੇਰ ਦੀ ਸ਼ੁਰੂਆਤ ਠੰਡ ਨਾਲ ਹੋਵੇਗੀ ਪਰ ਧੁੱਪ ਚੜੀ ਰਹੇਗੀ, ਤਾਪਮਾਨ 19 ਡਿਗਰੀ। ਸਿਡਨੀ ਅਤੇ ਬ੍ਰਿਸਬੇਨ ਧੁੱਪ ਚੜੀ ਰਹੇਗੀ, ਤਾਪਮਾਨ ਕ੍ਰਮਵਾਰ 21 ਅਤੇ 27 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਭਾਰਸ ਨਾਗਪਾਲ।